ਤੇ ਰੋਮ ਰੋਮ ਉਸਦਾ ਸਰਸ਼ਾਰ ਹੋ ਜਾਏ। ਅਦਰ ਕੇ ਨੌਕਰ ਦਾ ਜੀਵਨ ਹੀ ਬਦਲ ਗਿਆ। ਮੈਂ ਤੇ ਕਈ ਵਾਰੀ ਹੈਰਾਨ ਹੁੰਦਾ, ਸਾਰੀ ਉਮਰ ਲੰਘ ਜਾਂਦੀ ਹੈ ਮੱਥਾ ਟੇਕਦਿਆਂ, ਜ਼ਿੰਦਗੀ ਉੱਥੇ ਹੀ ਖਲੋਤੀ ਰਹਿ ਜਾਂਦੀ ਹੈ। ਅਦਰ ਕਾ ਨੌਕਰ ਇੱਕੋ ਵਾਰੀ ਮੱਥਾ ਟੇਕਦਾ, ਸਾਰੀ ਜ਼ਿੰਦਗੀ ਬਦਲ ਜਾਂਦੀ ਹੈ। ਰੋਮ ਰੋਮ ਵਿੱਚ ਨਾਮ ਦੀ ਰੌਂ ਚੱਲ ਪਈ ਹੈ, ਅੰਦਰ ਦੀ ਸੁਰਤ ਵਿੱਚ ਵਾਹਿਗੁਰੂ ਸ਼ਬਦ ਚੱਲ ਪਿਆ, ਨਜ਼ਰ ਵਿੱਚ ਤੱਕਣੀ ਵਿੱਚ ਇਹ ਰੱਬ ਦਾ ਰੂਪ ਨਜ਼ਰ ਆਉਣ ਲੱਗ ਪਿਆ। ਚੂੰਕਿ ਨਾਨਕ ਨਦਰੀ ਨਦਰ ਨਿਹਾਲ, ਜੋ ਨਜ਼ਰ ਨਾਲ ਕਿਰਪਾ ਦ੍ਰਿਸ਼ਟੀ ਨਾਲ ਹੀ ਨਿਹਾਲ ਕਰਦੇ ਨੇ, ਤੇ ਜਾਂ ਸਾਲਸਰੈ ਜ਼ੋਰੀ ਪੁੱਜ ਗਿਆ। ਗੁਰੂ ਨਾਨਕ ਮਹਾਰਾਜ ਜੀ ਦੇ ਦਰਸ਼ਨ ਕਰਦਿਆਂ ਕਰਦਿਆਂ ਆਪਣੇ ਨੌਕਰ ਦੇ ਵੱਲ ਚਾਤ ਮਾਰੀ, ਹੈਰਾਨ ਹੋ ਗਿਆ, ਇਹ ਨੌਕਰ ਉਹ ਹੈ ਹੀ ਨਹੀਂ ਜੋ ਥੋੜੀ ਦੇਰ ਪਹਿਲਾਂ ਮੇਰੇ ਕੋਲ ਚੱਲਿਆ ਸੀ। ਨਜ਼ਰ ਹੀ ਬਦਲੀ ਹੈ, ਮੱਥੇ ਦਾ ਨੂਰ ਹੀ ਹੋਰ ਹੈ, ਇਸ ਦੀ ਤੱਕਣੀ ਵਿੱਚ ਹੀ ਕੁਛ ਹੋਰ ਨਜ਼ਰ ਪਿਆ ਆਉਂਦਾ ਹੈ। ਚਿਹਰੇ ਦਾ ਨੂਰ ਤੱਕ ਕੇ, ਮਸਤਕ ਦੀ ਲਾਲੀ ਤੱਕ ਕੇ ਸਮਝ ਗਿਆ ਵੀ ਕੋਈ ਐਵੇਂ ਨਹੀਂ ਜਿੰਨਾ ਅੱਗੇ ਮੈਂ ਮਸਤਕ ਚੁਕਾਇਆ, ਇਹ ਤੇ ਇਹਨਾਂ ਦੀ ਕਿਰਪਾ ਦ੍ਰਿਸ਼ਟੀ ਹੋ ਗਈ। ਤੇ ਗੁਰੂ ਨਾਨਕ ਮਹਾਰਾਜ ਜੀ ਨੂੰ ਹੱਥ ਜੋੜ ਕੇ ਇੱਕ ਗੱਲ ਆਖੀ, ਮਹਾਰਾਜ ਬੜੀ ਕਿਰਪਾ ਕੀਤੀ ਜੇ, ਮੇਰੇ ਨੌਕਰ ਤੇ ਐਸੀ ਰਹਿਮਤ ਕਰ ਦਿੱਤੀ ਜੇ, ਜੀਵਨ ਹੀ ਬਦਲ ਦਿੱਤਾ ਜੇ ਪਲ ਭਰ ਦੇ ਵਿੱਚ। ਮਹਾਰਾਜ ਮੇਰੀ ਅਰਦਾਸ ਹੈ, ਮੇਰੀ ਅਰਜ਼ੋਈ ਹੈ, ਮੇਰੇ ਤੇ ਵੀ ਐਸੀ ਕਿਰਪਾ ਦ੍ਰਿਸ਼ਟੀ ਕਰ ਦਿਓ ਜੈਸੀ ਮੇਰੇ ਨੌਕਰ ਤੇ ਕੀਤੀ ਜੇ। ਤੇ ਗੁਰੂ ਨਾਨਕ ਮਹਾਰਾਜ ਕਹਿਣ ਲੱਗੇ, ਸਾਲਸ ਰਾਏ, ਇਹ ਤੇ ਸੌਦਾ ਬਹੁਤ ਮਹਿੰਗਾ ਹੈ, ਬਹੁਤ ਮਹਿੰਗਾ। ਮਹਾਰਾਜ ਕੀ ਭੇਟ ਹੈ ਇਸ ਦੀ? ਮੈਂ ਪਟਨੇ ਸ਼ਹਿਰ ਵਿੱਚ ਰਹਿਣ ਵਾਲਾ ਅਮੀਰ ਜ਼ੌਹਰੀ ਹਾਂ, ਅਮੀਰ ਜ਼ੌਹਰੀ, ਬੜੇ ਹੀਰੇ ਲਾਲ ਸੋਨਾ ਚਾਂਦੀ ਮੇਰੇ ਕੋਲ ਹੈ, ਤੁਸੀਂ ਹੁਕਮ ਕਰੋ ਇਸ ਨਜ਼ਰ ਦਾ ਕੀ ਮੁੱਲ ਹੈ, ਮੈਂ ਆਪ ਜੀ ਦੀ ਭੇਟ ਕਰ ਦੇਵਾਂਗਾ, ਕਿੰਨੀ ਕੁ ਭੇਟ ਹੈ ਇਸ ਦੀ? ਹਜ਼ੂਰ ਕਹਿਣ ਲੱਗੇ, ਤੂੰ ਪੈਸਿਆਂ ਦੇ ਮੁੱਲ ਦੇ ਬਦਲੇ ਵਿੱਚ ਨਜ਼ਰ ਦੀ ਗੱਲ ਪਿਆ ਕਰ ਪੁੱਛਦਾ ਵੀ ਕਿਰਪਾ ਦ੍ਰਿਸ਼ਟੀ ਦਾ ਮੁੱਲ ਕੀ ਹੈ? ਹਜ਼ੂਰ ਨੇ ਇੱਕ ਗੱਲ ਆਖੀ, ਸਾਲ ਸਰਾਏ, ਇਸ ਕਿਰਪਾ ਦ੍ਰਿਸ਼ਟੀ ਦਾ ਮੁੱਲ ਸਾਰੀ ਦੁਨੀਆਂ ਦੀ ਜਾਇਦਾਦ ਵੀ ਇੱਕ ਪਾਸੇ ਹੋਵੇ ਤੇ ਮੁੱਲ ਨਹੀਂ ਪਾਇਆ ਜਾ ਸਕਦਾ। ਮਹਾਰਾਜ ਫਿਰ ਕੀ ਭੇਟ ਕਰਾਂ ਕਿ ਮੇਰੇ ਤੇ ਵੀ ਕਿਰਪਾ ਦ੍ਰਿਸ਼ਟੀ ਹੋ ਜਾਏ? ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਸਾਲ ਸਰਾਏ, ਆਪਣੇ ਨੌਕਰ ਦੇ ਚਰਨ ਫੜ ਲੈ, ਨੌਕਰ ਦੇ ਚਰਨਾਂ ਤੇ ਚੁੱਕ ਜਾ। ਮਹਾਰਾਜ ਇਹ ਕੀ ਪਏ ਆਖਦੇ ਹੋ? ਤੁਹਾਡੇ ਚਰਨਾਂ ਤੇ ਝੁਕਣ ਦੀ ਗੱਲ ਹੋਵੇ ਤੇ ਸਾਰਾ ਦਿਨ ਹੀ ਸਿਰ ਰੱਖੀ ਰੱਖਾਂਗਾ। ਨੌਕਰ ਦੇ ਜਿਹੜਾ ਰੋਜ਼ ਮੇਰੇ ਅੱਗੇ ਝੁਕਦਾ, ਮੈਂ ਉਸ ਅੱਗੇ ਝੁਕ ਜਾਵਾਂ, ਉਸ ਦੇ ਚਰਨ ਫੜਾਂ? ਤੇ ਸਤਿਗੁਰੂ ਕਹਿਣ ਲੱਗੇ, ਸਾਲ ਸਰਾਏ, ਇਸੇ ਕਰਕੇ ਹੀ ਆਖਿਆ ਸੀ ਵੀ ਸੌਦਾ ਬੜਾ ਮਹਿੰਗਾ, ਤੂੰ ਝੁਕਣਾ ਜਾਣਦਾ ਕਿ ਨਹੀਂ? ਝੁਕਾਣਾ ਹੀ ਸਿੱਖਿਆ ਅੱਜ ਤੱਕ, ਅੱਜ ਤੱਕ ਝੁਕਾਣਾ ਸਿੱਖਿਆ ਵੀ ਨੌਕਰ ਰੋਜ਼ ਮੇਰੇ ਅੱਗੇ ਸਿਰ ਝੁਕਾਏ। ਇੱਕ ਤੇ ਮਾਲਕ ਨੇ ਨੌਕਰਾਣੀ ਰੱਖੀ ਤੇ ਉਸਨੂੰ ਕਹਿਣ ਲੱਗਾ, ਮੇਰਾ ਅਸੂਲ ਹੈ ਜਦੋਂ ਮੇਰੇ ਕੋਲ ਆਏ ਤੇ ਆ ਕੇ ਤੈਨੂੰ ਆਪਣਾ ਸਿਰ ਝੁਕਾਉਣਾ ਪਏਗਾ, ਫਿਰ ਉਸ ਤੋਂ ਬਾਅਦ ਕੋਈ ਕੰਮ ਪੁੱਛੀ, ਕੋਈ ਸੇਵਾ ਪੁੱਛੀ। ਵਿਚਾਰੀ ਰੋਜ਼ ਆਵੇ, ਦੂਰੋਂ ਹੱਥ ਜੋੜ ਕੇ ਸਿਰ ਝੁਕਾਏ ਤੇ ਇੱਕ ਦਿਨ ਆਪਣੀ ਅਸਲੀਅਤ ਜ਼ਾਹਰ ਕਰਦੀ, ਕਹਿਣ ਲੱਗੀ, ਮੈਂ ਸਰ ਤੋਂ ਝੁਕਾਤੀ ਹੂੰ ਤੇਰੇ ਹੁਕਮ ਮੇ ਮਾਲਕ, ਮੈਂ ਸਰ ਤੋਂ ਝੁਕਾਤੀ ਹੂੰ ਤੇਰੇ ਹੁਕਮ ਮੇ ਮਾਲਕ, ਲੇਕਿਨ ਮੇਰੇ ਦਿਲ ਕੋ ਰਾਜ਼ੀ ਕੌਣ ਕਰੇਗਾ? ਕਹਿਣ ਲੱਗੀ, ਮੇਰੀ ਮਜਬੂਰੀ ਹੈ ਕਿ ਮੈਂ ਝੁਕਦੀ ਹਾਂ ਤੇਰੇ ਅੱਗੇ, ਪਰ ਮੇਰਾ ਦਿਲ ਰਾਜ਼ੀ ਨਹੀਂ। ਇਹ ਗੱਲ ਸੱਚ ਕਰਕੇ ਜਾਣਿਓ, ਜਿਤਨੀ ਦੇਰ ਅੰਦਰ ਹਉਮੈ ਤੇ ਹੰਕਾਰ ਬੋਲਦਾ, ਉਤਨੀ ਦੇਰ ਅੰਦਰ ਨਾਮ ਨਹੀਂ ਟਿਕਦਾ। ਜਦੋਂ ਅੰਦਰ ਨਾਮ ਟਿਕ ਜਾਂਦਾ, ਉੱਥੇ ਹਉਮੈ ਨਹੀਂ ਬੋਲਦੀ, ਉੱਥੇ ਨਾਮ ਬੋਲਦਾ, ਨਾਮ। ਸਾਲ ਸਰਾਜ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨ ਮੰਨੇ, ਆਪਣੇ ਨੌਕਰ ਅੱਗੇ ਮਸਤਕ ਝੁਕਾਇਆ ਤੇ ਸਤਿਗੁਰਾਂ ਇੱਕ ਗੱਲ ਆਖੀ ਸੀ, ਸਾਲ ਸਰਾਏ, ਮੈਂ ਇਸ ਕਰਕੇ ਤੈਨੂੰ ਤੇਰੇ ਨੌਕਰ ਅੱਗੇ ਝੁਕਣ ਦੀ ਗੱਲ ਆਖੀ ਏ, ਜੇ ਇਸ ਅੱਗੇ ਝੁਕ ਜਾਏਗਾ ਤੇ ਸਮਝ ਲਈ ਹੁਣ ਸਾਰੇ ਸੰਸਾਰ ਅੱਗੇ ਤੇਰਾ ਸਿਰ ਝੁਕਿਆ ਰਹੇਗਾ। ਸਭ ਤੋਂ ਤੂੰ ਘਟੀਆ ਨੌਕਰ ਨੂੰ ਸਮਝਦਾ, ਨੌਕਰ ਕੁਛ ਨਹੀਂ ਇਸ ਕੋਲ, ਮੇਰੇ ਪੈਸਿਆਂ ਤੇ ਪਲਦਾ ਹੈ, ਮੈਥੋਂ ਤਨਖਾਹ ਲੈਂਦਾ ਹੈ, بس جس دن نمرتا اس حد تک چلی جاندی ہے حضور کہندے نے پھر اس دی بندنا پروان نے اس دے نام سمرن نال سارے پاپ دھوتے جاندے نے اس دے سارے پہ تے ڈر مک جاندے نے وہ واہگرو جی دی چرن شرن دے نال جڑ کے اپنا آپا سکھ دائک بنا لیندا ہے جی
چھنت جس گاو وڈ پاگی ہو کر کرپا بھگوانت جیو
ہے اکال پرکھ واہگرو جیو اے ساڈے تے کرپا کرو کہ اسی تیرا جس گاویے تے وڈیاں پاگاں والے بن جائیے جنہاں کول پرماتما دے نام سمرن دی گل ہے اے سمجھ لینا بھگوانت دے گھر وچ بھاگ ہی بھاگ نے جیڑا اس دی سمرن صفت صلاح وچ جڑ جاندا ہے اس دی زندگی وچ بھی سارے شب کرم اس دی زندگی وچ بھی بھاگ اس دی زندگی وچ بھی اس دی تقدیر بن جاندی ہے لوگ ایویں کہندے رہندے نے ساڈی تقدیر وچ کچھ نہیں ہے میں دیکھے ایسے ایسے لوگ نے وہ بڑا یتن کرتے ہیں چار چفیرے ہاتھ مار کے کچھ پراپت کر لیے تنوان بن جائیے کام کار ود جائے پر اخیر یہ فیصلہ لیندے نے ساری تقدیر وچ نہیں ہے حضور سانو ایک گل سمجھا دے نے تو واہگرو دا سمرن کر کے تیرے پاگ بن جان گے جس گاو وڈبھاگی ہو جڑے جس گاون گے وہ وڈیاں بھاگاں والے وہ قسمت والے انہوں نے تقدیر بن جائے گی اس کر کے ایک ادیب کہندا ہے کہ اپنی تقدیر نو سجانا سکھ اپنی تقدیر نو سجانا سکھ اپنی تصویر نو سجانا سکھ اے انسان تو منکھ بنیا تیرے اس منکھا جنم دے چہرے موہرے تیرے شکل صورت تیرے اندر بیٹھے اس پرماتما دے اس منکھا جنم بل چات مار کے دیکھ کہ تیری تقدیر کیویں کری جانی ہے اور ایک ادیب تے اتھوں تک کہندا ہے پتھر کی تقدیر بھی بدل سکتی ہے تسی تے منکھ ہو نا پتھر کی تقدیر بھی بدل سکتی ہے شرط یہ کہ سلیقے سے تراشا جائے پتھر کڑنہارے دے ہاتھ آ جائے اس نو مورتی مان بنا کے رکھ دیندا ہے سندر سروپ بنا دیندا ہے یہ جیون گرو دے ہاتھ واہگرو دے سمرن والا بن جائے تے ستگرو کہندے نے جس گاو وڈ پاگیو کر کرپا بھگوانت جیو ہے بھگوانت ہے پاگاں والے اکال پرکھ واہگرو جی ساڈے تے کرپا کرو تے سمچے سنسار نو کہندے نے کہ اے گرو کے سکھو واہگرو دا جس گاو اس دی صفت صلاح وچ جڑنا کرو جی
رتی مہا مورت مورت کڑی گن اچرت سوبھاونت جیو
چاہے چھ رتاں وچوں کوئی رت ہوئے چھ رتاں نے بسنت رت جس دی کہ کل وچار اپاں سانجھی کرنی تے اے وی میں اتھے عرض کر لگا سچ خان شری ہرمندر صاحب جی دی مریادا مطابق راگی سنگھاں واسطے ماگ مہینے تو بسنت راگ گاون دی ہدایت ہے ہر راگی سنگھ ہرمندر صاحب دے اندر پہلا شبد بسنت راگ وچ پڑھدا ہے تے ماگ مہینے تو لے کے ہولے محلے تک بسنت گاویا جاندا ہے تے اس بسنت رت دی روپ ریکھا جو پورن طور تے وستار او ستگراں نے کل دی آن والی لڑی وار بانی وچ سانوں درسائی ہے پر چھ رتاں نے بسنت رت گریخم رت ورشا رت سرد رت سیسیر رت تے ہمکر رت ان چھ رتاں نال سبندت یہ بانی ہے جس کی کہ لڑی وار وچار اپاں آرمب کیتی ہے ستگرو کہندے نے کوئی بھی رت ہوئے دنیا دی بھاشا وچ بسنت رت نو مہانتا دتی گئی ہے نویں پتے نکلدے نے نویں فل نکلدے نے خوبصورت چار چفیرے دا واتاورن بن جاندا ہے پر ستگرو کہندے نے تیرے ہردے وچ او نام سمرن والی رت ہوے کوئی بھی مہینہ ہوے نام سمرن والا ہوے رتی ماں مورت گھڑی گن اچرت سوبھاونت جیو جے تیرے کول کوئی بھی ایسا مہورت کوئی ایسا پل کوئی ایسی گھڑی کہ جدو تو سمرن کردا ہوے گا تو گن اچاردا ہوے گا تے تو شوبھاونت ہے خوبصورت ہے چنگا ہے ودیا ہے تے جے نام سمرن دی گل نہیں تے گل سچ کر کے جانے ہو کتنا مرضی ودیا واتاورن باہروں ہوے جے سمرن تو ٹوٹے ہوئے بندے نے انہاں دی زندگی دکھاں نال بھری پئی ہے ਅੱਜ ਸਾਨੂੰ ਸਾਰਿਆਂ ਨੂੰ ਘਰ ਵਿੱਚ ਸੁੱਖ ਚਾਹੀਦੇ ਨੇ, ਬੱਚਿਆਂ ਵਾਸਤੇ ਸੁੱਖ ਚਾਹੀਦੇ ਨੇ, ਆਪਣੇ ਜੀਵਨ ਵਾਸਤੇ ਅਰੋਗਤਾ ਚਾਹੀਦੀ ਹੈ। ਅੱਜ ਅਸੀਂ ਲੋਚਦੇ ਹਾਂ ਕਿ ਸਾਡੀ ਜ਼ਿੰਦਗੀ ਵਿੱਚ ਹਰ ਥਾਂ ਤੇ ਲੋਕ ਸਾਨੂੰ ਚੰਗਾ ਚੰਗਾ ਆਖਣ, ਸਾਡੀ ਸ਼ੋਭਾ ਹੋਵੇ। ਸਤਿਗੁਰੂ ਕਹਿੰਦੇ ਨੇ ਤੂੰ ਰੱਬ ਦੀ ਨਜ਼ਰ ਵਿੱਚ ਸ਼ੋਭਨੀਕ ਹੋ, ਸਾਰੇ ਸੰਸਾਰ ਤੇ ਤੇਰਾ ਮਾਣ ਸਨਮਾਨ ਹੋਵੇਗਾ। ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਜਸ ਗਾਵੋ ਵਡਭਾਗੀਓ, ਉਸ ਵਾਹਿਗੁਰੂ ਦਾ ਜਸ ਗਾਵੋ, ਸਿਮਰਨ ਕਰੋ, ਕਰ ਕਿਰਪਾ ਭਗਵੰਤ ਜੀਓ, ਹੇ ਮੇਰੇ ਮਾਲਕ ਵਾਹਿਗੁਰੂ ਤੁਸੀਂ ਸਾਡੇ ਤੇ ਇਹ ਕਿਰਪਾ ਕਰੋ, ਇਹ ਬਖਸ਼ਿਸ਼ ਕਰੋ ਕਿ ਆਪ ਜੀ ਦਾ ਜਸ ਗਾਈਏ, ਆਪ ਜੀ ਦੇ ਗੁਣ ਉਚਾਰਨ ਕਰੀਏ, ਤੇ ਜਿਨ੍ਹਾਂ ਤੇ ਗੁਣ ਉਚਾਰਨ ਦੀ ਬਖਸ਼ਿਸ਼ ਹੋ ਜਾਂਦੀ ਹੈ ਉਹ ਸਤਿਗੁਰੂ ਦਾ ਸਿਮਰਨ ਨਾਮ ਬੰਦਗੀ ਨਾਲ ਜੁੜ ਕੇ ਸ਼ੋਭਵੰਤ ਹੋ ਜਾਂਦੇ ਹਨ ਜੀ।
ਗੁਣ ਰੰਗ ਰਾਤੇ ਧਨ ਤੇ ਜਨ ਜਿੰਨੀ ਇੱਕ ਮਨ ਧਿਆਇਆ,
ਗੁਣ ਰੰਗ ਰਾਤੇ ਧਨ ਤੇ ਜਨ ਜਿੰਨੀ ਇੱਕ ਮਨ ਧਿਆਇਆ, ਇੱਕ ਤੇ ਗੁਣਾਂ ਦੇ ਰੰਗ ਵਿੱਚ ਰੰਗੇ ਜਾਇਓ, ਗੁਣ ਪੱਲੇ ਵਿੱਚ ਹੋਣ, ਜਿਨ੍ਹਾਂ ਦੇ ਪੱਲੇ ਵਿੱਚ ਸ਼ੁਭ ਗੁਣ ਨੇ। ਹਜ਼ੂਰ ਕਹਿੰਦੇ ਨੇ ਸ਼ੁਭ ਗੁਣ ਇੰਜ ਮਨੁੱਖੀ ਜ਼ਿੰਦਗੀ ਨੂੰ ਸ਼ੋਭਨੀਕ ਬਣਾ ਦਿੰਦੇ ਨੇ, ਜਿਵੇਂ ਕਿ ਇੱਕ ਲਾੜਾ ਜੰਜ ਦੇ ਨਾਲ ਜਾ ਰਿਹਾ ਹੋਵੇ। ਗੁਣ ਜੰਜ ਲਾੜੇ ਨਾਲ ਸੋਹ, ਗੁਣਾਂ ਦੀ ਜੰਜ ਹੋਵੇ ਤੇਰੇ ਕੋਲ ਤੇ ਤੇਰੀ ਜ਼ਿੰਦਗੀ ਸ਼ੋਭਨੀਕ ਬਣ ਜਾਵੇ। ਤੇ ਗੁਣ ਕਿਹੜੇ ਕਿਹੜੇ ਨੇ ਜ਼ਰਾ ਮੈਂ ਸੰਖੇਪ ਵਿੱਚ ਅਰਜ਼ ਕਰਨ ਲੱਗਾ। ਧਰਮ ਦੇ ਗੁਣ ਸ਼ਿਮਾ, ਹਿੰਸਾ, ਦਇਆ, ਮ੍ਰਿਦੂ, ਸਤ ਬਚਨ, ਤਪਦਾਨ, ਸੀਲ, ਸੰਤੋਖ, ਤ੍ਰਿਸ਼ਨਾ ਬਿਨਾ ਧਰਮ ਲਿੰਗ ਦਸ ਜਾਨ। ਸਾਰ ਕਿਤਾਬਲੀ ਦਾ ਕਰਤਾ ਲਿਖਦਾ ਮਨੁੱਖ ਦੇ ਕੋਲ ਖਿਮਾ ਦਾ ਗੁਣ ਹੋਵੇ ਮੁਆਫ ਕਰ ਦੇਣਾ, ਦੂਸਰੇ ਨੂੰ ਮੁਆਫ ਕਰ ਦੇਣਾ, ਖਿਮਾ ਕਰ ਦੇਣਾ। ਕਦੀ ਵਿਚਾਰ ਕੇ ਦੇਖਿਓ, ਸ਼ਸਤਰ ਤੀਖਣ ਕਾਟ ਡਾਰਿਓ, ਮਨ ਨਾ ਕੀਨੋ ਰੋਸ, ਆਇਆ ਲੱਕੜ ਹਾਰਾ ਲੱਕੜ ਕੱਟਣ ਵਾਸਤੇ, ਦਰਖਤ ਨੂੰ ਕੱਟਿਆ ਸੂ ਕੁਹਾੜੇ ਦੇ ਨਾਲ, ਤੇ ਮਨ ਵਿੱਚ ਰੋਸ ਨਹੀਂ ਕੀਤਾ ਉਸਨੇ, ਬਲਕਿ ਕਾਜ ਉਆ ਕੋ ਲੇ ਸਵਾਰਿਓ ਤਿਲ ਨਾ ਦੀਨੋ ਦੋਸ਼। ਲੱਕੜ ਹਾਰੇ ਦਾ ਕੁਹਾੜਾ ਲੱਕੜਾਂ ਕੱਟਦਿਆਂ ਕੱਟਦਿਆਂ ਦਸਤੇ ਤੋਂ ਸੱਖਣਾ ਹੋ ਗਿਆ, ਦਸਤਾ ਟੁੱਟ ਗਿਆ। ਉਸ ਲੱਕੜ ਨੇ ਫਿਰ ਆਪਣੀ ਲੱਕੜ ਦੇ ਕੇ ਉਸ ਵਿੱਚ ਦਸਤਾ ਪਾ ਕੇ ਉਸੇ ਦਾ ਹੀ ਕੰਮ ਸਵਾਰਿਆ, ਭਾਵੇਂ ਤੂੰ ਮੈਨੂੰ ਕੱਟਿਆ ਪਰ ਮੈਂ ਫਿਰ ਵੀ ਤੈਨੂੰ ਆਪਣੀ ਲੱਕੜ ਦੇ ਕੇ ਦਸਤਾ ਦੇ ਰਿਹਾ ਹਾਂ। ਸ਼ਸਤਰ ਤੀਖਣ ਕਾਟ ਡਾਰਿਓ, ਮਨ ਨਾ ਕਿਨੋ ਰੋਸ, ਕਾਜ ਉਆ ਕੋ ਲੇ ਸਵਾਰਿਓ ਤਿਲ ਨਾ ਦੀਨੋ ਦੋਸ਼। ਮਨ ਮੇਰੇ ਰਾਮ ਰੋ ਨਿਤ ਨੀਤ, ਦਿਆਲ ਦੇਵ ਕਿਰਪਾਲ ਗੋਬਿੰਦ, ਸੁਣ ਸੰਤ ਨਾ ਕੀ ਰੀਤ, ਚਰਨ ਤਲੈ ਉਗਾਹੇ ਬੈਸਿਓ, ਸ਼ਰਮ ਨਾ ਰਿਹੋ ਸਰੀਰ। ਹਜ਼ੂਰ ਕਹਿੰਦੇ ਨੇ ਆਪਣੀ ਜ਼ਿੰਦਗੀ ਵਿੱਚ ਤੂੰ ਕਿਤੇ ਇਹੋ ਜਿਹੇ ਗੁਣ ਪੱਲੇ ਵਿੱਚ ਬੰਨ ਲੈ, ਰੱਬ ਦੀ ਰਹਿਮਤ ਤੇਰੀ ਝੋਲੀ ਵਿੱਚ ਪੈ ਜਾਏਗੀ। ਗੁਣ ਰੰਗ ਰਾਤੇ ਧਨ ਤੇ ਜਨ, ਸ਼ਿਮਾ ਦਾ ਗੁਣ ਤੇਰੇ ਕੋਲ ਹੋਵੇ, ਅਹਿੰਸਾ ਦਾ ਗੁਣ ਹੋਵੇ, ਤੂੰ ਦੂਸਰੇ ਦਾ ਘਾਤ ਨਾ ਕਰਨ ਵਾਲਾ ਹੋਵੇ, ਤੇਰੇ ਕੋਲ ਦਇਆ ਹੋਵੇ, ਤੇਰੇ ਕੋਲ ਮ੍ਰਿਦੂ ਬਚਨ ਮਿੱਠੇ ਬੋਲ ਬੋਲਣ ਵਾਲਾ ਤੇਰੇ ਕੋਲ ਗੁਣ ਹੋਵੇ, ਖਿਮਾ ਹਿੰਸਾ ਦਇਆ ਮ੍ਰਿਦੂ ਸਤ ਬਚਨ ਤੂੰ ਸੱਚ ਬੋਲਣ ਵਾਲਾ ਹੋਵੇ, ਤੇਰੇ ਕੋਲ ਤਪ ਹੋਵੇ। ਤੇ ਤਪ ਕਿਹੜਾ ਹੈ? ਗੁਰ ਸੇਵਾ ਤਪਾਂ ਸਿਰ ਤਪ ਸਾਰ। ਹਜ਼ੂਰ ਕਹਿੰਦੇ ਨੇ ਗੁਰੂ ਘਰ ਦੀ ਸੇਵਾ ਕਰਨੀ ਆ ਕੇ ਇਹ ਸ਼੍ਰੋਮਣੀ ਤਪ ਹੈ, ਇਹ ਤੇਰੇ ਕੋਲ ਤਪ ਹੋਵੇ। ਸ਼ਿਮਾ ਅਹਿੰਸਾ ਦਇਆ ਮ੍ਰਿਦੂ ਸਤ ਬਚਨ ਤਪ ਦਾਨ, ਤੇਰੇ ਕੋਲ ਦਾਨ ਕਰਨ ਦੀ ਭਾਵਨਾ ਹੋਵੇ, ਸੇਵਾ ਕਰਨ ਦੀ ਤੇਰੇ ਕੋਲ ਭਾਵਨਾ ਹੋਵੇ। ਸੀਲ, ਤੂੰ ਆਪਣੀ ਜ਼ਿੰਦਗੀ ਵਿੱਚ ਆਚਰਨ ਵਿੱਚ ਰਹਿਣ ਵਾਲਾ ਹੋਵੇ। ਸੰਤੋਖ, ਭੁੱਖ ਭੁੱਖ ਨਾ ਕਰਦਾ ਹੋਵੇ, ਰੱਬ ਦੇ ਘਰ ਰੋਜ਼ ਉਲਾਮੇ ਲੈ ਕੇ ਨਾ ਆਵੇ ਵੀ ਇਹ ਨਹੀਂ ਦਿੱਤਾ ਅੱਜ, ਇਹ ਨਹੀਂ ਦਿੱਤਾ, ਇਹ ਨਹੀਂ ਦਿੱਤਾ, ਇਤਨੇ ਪਾਠ ਕੀਤੇ, ਇਤਨੀ ਸੇਵਾ ਕੀਤੀ, ਇਹ ਨਹੀਂ ਦਿੱਤਾ। ਨਹੀਂ, ਸੰਤੋਖ ਵਿੱਚ ਰਹੇ, ਤ੍ਰਿਸ਼ਨਾ ਬਿਨਾ, ਬਗੈਰ ਤ੍ਰਿਸ਼ਨਾ ਤੋਂ ਜ਼ਿੰਦਗੀ ਹੋਵੇ। ਇਹ ਧਰਮ ਦੇ ਦਸ ਚਿੰਨ੍ਹ ਤੇਰੇ ਪੱਲੇ ਵਿੱਚ ਹੋਣ, ਇਹ ਗੁਣਾਂ ਦੇ ਨਾਲ ਰੰਗਿਆ ਹੋਇਆ ਜੀਵਨ ਹੋਵੇ। ਗੁਣ ਰੰਗ ਰਾਤੇ ਧਨ ਤੇ ਜਨ ਜਿੰਨੀ ਇੱਕ ਮਨ ਧਿਆਇਆ, ਧਿਆਨ ਚ ਰੱਖਿਓ ਸਾਰੇ ਸ਼ੁਭ ਗੁਣ ਪੱਲੇ ਵਿੱਚ ਹੋਣ। ਫਿਰ ਕਿਤੇ ਸਿਮਰਨ ਕਰਨ ਬੈਠ ਕੇ ਆਨੰਦ ਮਾਣ ਕੇ ਦੇਖਿਓ ਕਿਵੇਂ ਮਨ ਜੁੜ ਗਿਆ। ਆਹ, ਜੇ ਔਗਣ ਪੱਲੇ ਵਿੱਚ ਬੰਨੇ ਨੇ ਤੇ ਕਹਿੰਦੇ ਨੇ ਸਿਮਰਨ ਕਰਨ ਬੈਠਦੇ ਆ ਮਨ ਨਹੀਂ ਟਿਕਦਾ, ਕਦੀ ਵਿਸ਼ਲੇਸ਼ਣ ਕਰਕੇ ਦੇਖਣਾ ਆਪਣੀ ਜ਼ਿੰਦਗੀ ਵਿੱਚ ਉਹ ਪੰਜ ਪਿਆਲੇ ਪੰਜ ਪੀਰ ਛੱਟਮ ਪੀਰ ਬੈਠਾ ਗੁਰ ਭਾਰੀ ਉਹ ਗੁਰੂ ਨਾਨਕ ਮਹਾਰਾਜ ਜੀ ਧੰਨ ਗੁਰੂ ਅੰਗਦ ਦੇਵ ਮਹਾਰਾਜ ਧੰਨ ਗੁਰੂ ਅਮਰਦਾਸ ਧੰਨ ਗੁਰੂ ਰਾਮਦਾਸ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਇਹਨਾਂ ਪੰਜ ਪੀਰਾਂ ਨੇ ਪੰਜ ਪਿਆਲੇ ਸਾਨੂੰ ਦਿੱਤੇ ਸਤ ਸੰਤੋਖ ਦਇਆ ਧਰਮ ਤੇ ਧੀਰਜ ਉਹ ਸਾਡੇ ਪੱਲੇ ਵਿੱਚ ਹੋਣ ਫਿਰ ਕਿਤੇ ਸਿਮਰਨ ਕਰਨ ਬੈਠੀਏ ਤੇ ਇੱਕੋ ਮਨ ਸਿਮਰਨ ਵਿੱਚ ਹੀ ਜੁੜ ਜਾਏ ਬਸ ਗੁਣ ਰੰਗ ਰਾਤੇ ਧਨ ਤੇ ਜਨ ਜਿੰਨੀ ਇੱਕ ਮਨ ਧਿਆਇਆ ਜਿਨ੍ਹਾਂ ਨੇ ਇੱਕ ਮਨ ਹੋ ਕੇ ਧਿਆਇਆ ਮਨ ਤੇ ਥਾਂ ਥਾਂ ਤੇ ਭਟਕਦਾ ਫਿਰਦਾ ਹੈ ਅਨੇਕ ਖਿਆਲਾਂ ਦਾ ਮੁਜੱਸਮਾ ਬਣ ਕੇ ਬੈਠਾ ਜ਼ੁਬਾਨ ਜੱਪਣ ਲੱਗਦੀ ਏ ਮਨ ਆਪਣੀਆਂ ਉਡਾਰੀਆਂ ਮਾਰਨ ਲੱਗਦਾ ਹੈ ਮਾਲਾ ਤੋਂ ਕਰਮ ਹੈ ਫਿਰ ਜੀਭ ਫਿਰ ਮੁੱਖ ਮਾਹੇ ਮਨੁਆ ਤੋਂ ਦਹਿਦ ਸ ਫਿਰ ਜੇ ਤੋਂ ਸਿਮਰਨ ਨਾ ਹੋਏ ਮਨ ਦੱਸੋ ਦਿਸ਼ਾ ਵਿੱਚ ਪਿਆ ਫਿਰਦਾ ਮਾਲਾ ਹੱਥ ਵਿੱਚ ਪਈ ਫਿਰਦੀ ਏ ਜ਼ੁਬਾਨ ਮੂੰਹ ਵਿੱਚ ਪਈ ਫਿਰਦੀ ਏ ਲੇਕਿਨ ਅੰਦਰ ਤਿੰਨਾਂ ਦਾ ਹੀ ਸੁਮੇਲ ਨਹੀਂ ਬਣਿਆ ਇੱਕ ਮਨ ਕਿਤੇ ਧਿਆਵਣ ਵਾਲੀ ਅਵਸਥਾ ਬਣ ਜਾਂਦੀ ਤੇ ਹਜ਼ੂਰ ਕਹਿਣ ਲੱਗੇ ਉਹਦੀ ਜ਼ਿੰਦਗੀ ਆਨੰਦਦਾਇਕ ਤੇ ਸੁਖਦਾਇਕ ਬਣ ਜਾਵੇ ਜੀ ਜਿਹੜੇ ਕਿ ਗੁਣਾਂ ਦੇ ਨਾਲ ਰੰਗੇ ਹੋਏ ਹੋਵਣ ਤੇ ਇੱਕ ਮਨ ਉਸ ਵਾਹਿਗੁਰੂ ਦਾ ਸਿਮਰਨ ਕਰਨ ਉਹ ਜਨ ਧਨ ਨੇ ਉਹਨਾਂ ਵਾਸਤੇ ਇਹ ਕਹਿ ਲਈਏ ਧਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਣ ਕਾ ਇਹ ਸੁਭਾਉ ਜਨ ਕੈ ਸੰਗ ਚਿਤ ਆਵੈ ਨਾਉ ਕਿਸੇ ਦੇ ਸੰਗ ਵਿੱਚ ਬੈਠਿਆ ਰੱਬ ਚੇਤੇ ਆਏ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਧਨ ਤੇ ਜਨ ਉਹ ਧਨ ਨੇ ਜਨ ਗੁਣ ਰੰਗ ਰਾਤੇ ਧਨ ਤੇ ਜਨ ਜਿੰਨੀ ਇੱਕ ਮਨ ਤੇ ਆਇਆ
ਸਫਲ ਜਨਮ ਭਇਆ ਤਿਨਕਾ ਜਿੰਨੀ ਸੋ ਪ੍ਰਭ ਪਾਇਆ
ਜਨਮ ਸਫਲ ਹੋ ਗਿਆ ਜਿਨ੍ਹਾਂ ਨੇ ਰੱਬ ਨੂੰ ਪ੍ਰਾਪਤ ਕਰ ਲਿਆ ਇਹ ਜੀਵਨ ਮਿਲਿਆ ਖਾਣ ਪੀਣ ਵਾਸਤੇ ਨਹੀਂ ਇਹ ਜੀਵਨ ਇਸ ਵਾਸਤੇ ਨਹੀਂ ਮਿਲਿਆ ਵੀ ਸਾਫ ਚਾਦਰ ਵਿਛਾਈ ਤੇ ਪਾਸੇ ਮਾਰ ਮਾਰ ਕੇ ਵੱਟ ਪਾ ਕੇ ਚੱਦਰ ਦਾ ਵੀ ਸਤਿਆਨਾਸ਼ ਕੁੱਟ ਦਿੱਤਾ ਇਹ ਜੀਵਨ ਇਸ ਵਾਸਤੇ ਨਹੀਂ ਮਿਲਿਆ ਵੀ ਪਰਫਿਊਮ ਬਹੁਤ ਵਧੀਆ ਖਰੀਦ ਕੇ ਲੈ ਕੇ ਆਂਦਾ ਪਰ ਤੇਰੇ ਤਨ ਨਾਲ ਲੱਗਾ ਤੇ ਆ ਕੇ ਪਸੀਨਾ ਤੇ ਉਸ ਵਿੱਚ ਵੀ ਬਦਬੂ ਭਰ ਗਈ ਕਰਪੂਰ ਪੋਹਪ ਸੁਗੰਧਾ ਪਰਸ ਮਨੁੱਖ ਦੇਹੰ ਮਲੀਨੰ ਮਜਾ ਰੁਧਰ ਦੁਰਗੰਧਾ ਨਾਨਕ ਅੱਥ ਗਰਬੇਨ ਅਗਿਆਨਨੋ ਐ ਇਨਸਾਨ ਇਤਨੇ ਅਗਿਆਨ ਵਿੱਚ ਭਰਿਆ ਤੂੰ ਇਸ ਸਰੀਰ ਦੇ ਗੁਮਾਨ ਵਿੱਚ ਭਰਿਆ ਜ਼ਿੰਦਗੀ ਬਤੀਤ ਪਿਆ ਕਰਦਾ ਜਿਸ ਸਰੀਰ ਦੀ ਹਾਲਤ ਇਹ ਹੈ ਚੰਗੀ ਖੁਸ਼ਬੂ ਤਨ ਉੱਤੇ ਲਗਾਈ ਸੁੰਦਰ ਕੱਪੜੇ ਤਨ ਉੱਤੇ ਪਹਿਨੇ ਕੱਪੜਿਆਂ ਨੂੰ ਵੀ ਬਦਬੂ ਨਾਲ ਭਰ ਦਿੱਤਾ ਕੱਪੜੇ ਤੇ ਬਦਬੂ ਨਾਲ ਭਰੇ ਹੀ ਭਰੇ ਤੂੰ ਖੁਸ਼ਬੂ ਨੂੰ ਵੀ ਬਦਬੂ ਵਿੱਚ ਬਦਲ ਕੇ ਰੱਖ ਦਿੱਤਾ ਨਹੀਂ ਉਹਨਾਂ ਦਾ ਸਫਲ ਜਨਮ ਹੈ ਜਿਨ੍ਹਾਂ ਨੇ ਆਪਾ ਸਵਾਰ ਲਿਆ ਜਿਨ੍ਹਾਂ ਨੇ ਅੰਦਰੋਂ ਮਨ ਦੇ ਵਿਕਾਰਾਂ ਦੀ ਬੂ ਅੰਦਰੋਂ ਕੱਢ ਲਈ ਉਹਨਾਂ ਦਾ ਸਫਲ ਜੀਵਨ ਹੈ ਜਿਨ੍ਹਾਂ ਨੇ ਇੱਕ ਮਨ ਤੇ ਆਇਆ ਉਹਨਾਂ ਦਾ ਸਫਲ ਜੀਵਨ ਹੈ ਜਿਨ੍ਹਾਂ ਨੇ ਉਸ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ ਜ਼ਰੂਰ ਵਿਸ਼ਲੇਸ਼ਣ ਕਰਿਓ ਕਿੰਨਾ ਕੁ ਧਰਮ ਦੀ ਮੰਜ਼ਿਲ ਸਾਰ ਕੀਤੀ ਹੈ ਅੰਦਰੋਂ ਜੀਵਨ ਦਾ ਜੋੜ ਕਿੰਨਾ ਕੁ ਜੁੜਿਆ ਹੈ ਚੌਵੀ ਘੰਟੇ ਰੋਜ਼ ਗੁਜ਼ਰਦੇ ਨੇ ਰੋਜ਼ ਤੇ ਚੌਵੀ ਘੰਟਿਆਂ ਚੋਂ ਕਿੰਨੇ ਕੁ ਮਿੰਟ ਜੁੜ ਜਾਈਦਾ ਹੈ ਧਿਆਨ ਚ ਰੱਖਿਓ ਮੈਂ ਅਰਜ ਕਰਦਿਆਂ ਜੇ ਥੋੜੇ ਮਿੰਟ ਵੀ ਰੋਜ਼ ਕਿਤੇ ਜੁੜ ਜਾਈਏ ਤੇ ਵੱਡਿਆਂ ਭਾਗਾਂ ਵਾਲੇ ਜੇ ਪੂਰਨ ਤੌਰ ਤੇ ਵਾਹਿਗੁਰੂ ਦਾ ਮਿਲਣ ਹੋ ਜਾਏ ਤੇ ਜਨਮ ਸਫਲਾ ਤੇ ਜੇ 24 ਦੇ 24 ਘੰਟੇ ਵਿਛੋੜੇ ਵਾਲੇ ਬੀਤ ਜਾਣ ਤੇ ਫਿਰ ਸਮਝਣਾ ਅਜੇ ਜਨਮ ਸਫਲ ਨਹੀਂ ਅਜੇ ਤੇ ਨਿਫਲ ਜਨਮ ਹੋ ਰਿਹਾ ਹੈ ਕਬੀਰ ਮਾਨਸ ਜਨਮ ਦੁਲੰਭ ਹੈ ਕਿ ਇਹ ਬਾਰ ਬਾਰ ਮਿਲ ਜਾਏਗਾ ਕੀ ਭਰੋਸਾ ਹੈ ਦੁਬਾਰਾ ਮਨੁੱਖ ਜਨਮ ਮਿਲੇਗਾ ਕਿ ਨਹੀਂ ਮਿਲੇਗਾ ਸਤਿਗੁਰੂ ਕਹਿੰਦੇ ਨੇ ਤੂੰ ਇਸ ਮਨੁੱਖਾ ਜਨਮ ਦੇ ਦਰਖਤ ਨੂੰ ਫਲ ਤੱਕ ਲੈ ਜਾ ਸਫਲ ਹੋ ਜਾਵੇ ਇਹ ਮਨੁੱਖਾ ਜਨਮ ਵਾਹਿਗੁਰੂ ਦਾ ਸਿਮਰਨ ਕਰਕੇ ਮਿਲਣ ਹੋ ਜਾਵੇ ਜੇਕਰ
ਪੁੰਨ ਦਾਨ ਨਾ ਤੁਲ ਕਰਿਆ ਹਰ ਸਰਬ ਪਾਪਾ ਪਾਪਾ ਹੰਤ ਜੀਉ
ਬਾਕੀ ਜਿੰਨੇ ਪੁੰਨ ਨੇ ਦਾਨ ਨੇ ਹਜ਼ੂਰ ਕਹਿੰਦੇ ਨਾਮ ਸਿਮਰਨ ਦੇ ਤੁਲ ਕੋਈ ਵੀ ਹੋਰ ਕਿਰਿਆ ਨਹੀਂ ਹੈ ਪੁੰਨ ਦਾਨ ਨਾ ਤੁਲ ਕਿਰਿਆ ਹਰ ਸਰਬ ਪਾਪਾ ਹੰਤ ਜੀਓ ਪਰਮਾਤਮਾ ਸਾਰੇ ਪਾਪਾਂ ਨੂੰ ਖਤਮ ਕਰਨ ਵਾਲਾ ਹੈ ਬਾਕੀ ਜਿੰਨੇ ਪੁੰਨ ਦਾਨ ਨੇ ਉਹ ਸਾਰੇ ਦੇ ਸਾਰੇ ਨਾਮ ਸਿਮਰਨ ਤੋਂ ਥੱਲੇ ਰਹਿ ਜਾਂਦੇ ਨੇ ਨਾਮ ਸਿਮਰਨ ਸਭ ਤੋਂ ਸ਼੍ਰੋਮਣੀ ਹੈ ਇਸ ਕਰਕੇ ਇਹ ਸਾਰੇ ਕਰਮ ਕਰਕੇ ਤੂੰ ਨਾਮ ਸਿਮਰਨ ਵਿੱਚ ਚੱਲ ਬੰਦਗੀ ਸਿਮਰਨ ਦੇ ਰਾਹ ਨੂੰ ਅਖਤਿਆਰ ਕਰ ਤੇ ਸਿਮਰਨ ਕਰਦਿਆਂ ਕਰਦਿਆਂ ਐਸੀ ਅਵਸਥਾ ਵਿੱਚ ਪੁੱਜ ਜਾ ਕਿ ਜਿੱਥੇ ਅੰਦਰਲੀ ਸੁਰਤ ਵਾਹਿਗੁਰੂ ਜੀ ਦੇ ਨਾਲ ਜੁੜ ਜਾਏ, ਬਾਕੀ ਕਰਮ ਧਰਮ ਦੇ ਵਿੱਚ ਹੀ ਫਸ ਕੇ ਨਾ ਰਹਿ ਜਾਈ। ਇਹ ਬਾਕੀ ਜਿਤਨੇ ਕਰਮ ਨੇ ਹਜ਼ੂਰ ਕਹਿੰਦੇ, ਨਾਮ ਤੁਲ ਕੱਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ। ਜਿਸ ਦਾ ਮੁੱਖ ਗੁਰੂ ਵੱਲ ਹੋ ਗਿਆ, ਧਿਆਨ ਚ ਰੱਖਿਓ, ਜਿਸ ਦਾ ਮੁੱਖ ਗੁਰੂ ਵੱਲ ਹੋ ਗਿਆ ਕਿ ਜਿਵੇਂ ਹੁਣ ਚਿਹਰਾ ਲੈ ਕੇ ਬੈਠੇ ਆ, ਇਸ ਨੂੰ ਹੀ ਮੁੱਖ ਕਹਿੰਦੇ ਨੇ। ਇਹ ਵੀ ਮੁੱਖ ਹੈ, ਪਰ ਅੰਦਰੋਂ ਮਨ ਦਾ ਧਿਆਨ ਹਰ ਵੇਲੇ ਗੁਰੂ ਦੀ ਤਰਫ ਹੈ। ਅੰਦਰ ਦੀ ਸੁਰਤ ਜਦੋਂ ਉਡਾਰੀ ਮਾਰ ਕੇ ਜਾਂਦੀ ਹੈ, ਉਹ ਸਿਰਫ ਗੁਰੂ ਵੱਲ ਹੀ ਜਾਂਦੀ, ਹੋਰ ਕਿਤੇ ਨਹੀਂ ਜਾਂਦੀ। ਇਹ ਸਮਝ ਲੈਣਾ, ਉਹ ਗੁਰੂ ਦੇ ਨਾਲ ਜੁੜੇ ਹੋਏ, ਗੁਰੂ ਦੁਆਰਾ ਨਾਮ ਦੀ ਦਾਤ ਪ੍ਰਾਪਤ ਕਰਕੇ ਆਪਣੇ ਜਨਮ ਨੂੰ ਸਫਲਾ ਕਰ ਲੈਂਦੇ ਨੇ, ਉਹਨਾਂ ਨੂੰ ਫਿਰ ਜਾਪਦਾ ਹੈ ਕਿ ਪੁੰਨ ਦਾਨ ਨਾ ਤੁਲ ਕਿਰਿਆ, ਹਰ ਸਰਬ ਪਾਪਾ ਹੰਤ ਜੀਉ। ਸੰਪੂਰਨ ਪਾਪਾਂ ਦਾ ਖਾਤਮਾ ਇੱਕ ਨਾਮ ਸਿਮਰਨ ਹੀ ਕਰਦਾ, ਕੋਈ ਪੁੰਨ ਦਾਨ ਮਨੁੱਖ ਦੇ ਪਾਪ ਖਤਮ ਨਹੀਂ ਕਰਦੇ। ਇਸ ਕਰਕੇ ਸਤਿਗੁਰੂ ਕਹਿੰਦੇ ਨੇ, ਨਾਮ ਸ਼੍ਰੋਮਣੀ ਹੈ ਜੀ,
ਬਿਨਵੰਤ ਨਾਨਕ ਸਿਮਰ ਜੀਵਾ, ਜਨਮ ਮਰਨ ਰਹੰਤ ਜੀਉ।
ਮੈਂ ਵਾਹਿਗੁਰੂ ਦਾ ਨਾਮ ਸਿਮਰਨ ਕਰਕੇ ਜੀਵਾਂ, ਜਿਸ ਦੇ ਨਾਲ ਜਨਮ ਤੇ ਮਰਨ ਸਾਰੇ ਖਤਮ ਹੋ ਜਾਣ, ਜੰਮਣਾ ਮਰਨਾ ਮੁੱਕ ਜਾਏ। ਚੂੰਕਿ ਜਨਮ ਦੁਖਿਅੰਗ, ਮਰਨ ਦੁਖਿਅੰਗ, ਸੰਸਾਰ ਦੁਖਿਅੰਗ, ਪੁਣਾ ਪੁਣਾ ਇਸ ਸੰਸਾਰ ਵਿੱਚ ਜਿਤਨਾ ਕਿ ਜਨਮ ਲੈਣ ਦਾ ਦੁੱਖ ਹੈ ਨਾ, ਉਸ ਬੱਚੇ ਨੂੰ ਪਤਾ ਹੈ ਕਿਵੇਂ ਜਨਮ ਲੈਣ ਤੋਂ ਪਹਿਲਾਂ ਕੀ ਹਾਲਤ ਸੀ ਉਸ ਦੀ। ਜਦੋਂ ਮੌਤ ਆਉਂਦੀ ਹੈ, ਉਸ ਸਮੇਂ ਪਤਾ ਚੱਲਦਾ ਹੈ ਕਿ ਮੌਤ ਦਾ ਕਿੰਨਾ ਭਿਆਨਕ ਦੁੱਖ ਹੈ, ਵੀ ਮਰ ਜਾਣਾ। ਮਰਨ ਦਾ ਤੇ ਨਾ ਸੁਣ ਕੇ ਲੋਕ ਕਹਿੰਦੇ ਨੇ, ਨਾ ਕੋਈ ਚੰਗੀ ਗੱਲ ਕਰੋ, ਇਹਨੂੰ ਚੰਗੀ ਗੱਲ ਨਹੀਂ ਸਮਝਦੇ। ਹੈ ਕਿਸੇ ਨੂੰ ਪੁੱਛ ਲਈਏ ਨਾ, ਤੁਸੀਂ ਮਰਨਾ ਕਦੋਂ ਹੈ? ਕਦੀ ਦੇਖਣਾ ਕਿਸੇ ਨੂੰ ਪੁੱਛ ਕੇ, ਤੁਸੀਂ ਮਰਨਾ ਕਦੋਂ? ਉਹ ਕਹਿੰਦੇ ਸੁੱਖੀ ਸਾਂਦੀ, ਕੋਈ ਚੰਗੀ ਗੱਲ ਕਰੋ, ਇਹ ਕਿਹੜੀ ਗੱਲ ਪੈ ਕਰਦੇ। ਮਰਨ ਦਾ ਨਾ ਹੀ ਬੜਾ ਭਿਆਨਕ ਹੈ। ਸਤਿਗੁਰੂ ਕਹਿੰਦੇ ਤੂੰ ਮਰਨ ਤੋਂ ਡਰਦਾ ਨਾ, ਇਹ ਤੇ ਸਾਰੇ ਸੁਣਨ ਲਈ ਤਿਆਰ ਨੇ। ਕੋਈ ਕਹਿਣ ਵੀ ਤੁਹਾਡੀ ਬੜੀ ਲੰਬੀ ਉਮਰ ਹੋਵੇ, ਬੜੀ ਲੰਬੀ ਉਮਰ, ਤੁਸੀਂ ਅਜੇ ਬੜਾ ਜੀਣਾ। ਅਸੀਂ ਕਹਿੰਦੇ ਤੁਹਾਡੇ ਮੂੰਹ ਵਿੱਚ ਘਿਓ ਸ਼ੱਕਰ, ਤੇ ਜੇ ਕੋਈ ਕਹਿ ਦੇ ਤੁਸੀਂ ਮਰ ਜਾਣਾ ਤੇ ਕਹਿੰਦੇ ਤੇਰੇ ਮੂੰਹ ਸਵਾ। ਪਰ ਸਤਿਗੁਰੂ ਕਹਿੰਦੇ ਤੂੰ ਜੰਮਣ ਮਰਨ ਤੋਂ ਡਰਦਾ, ਵਾਹਿਗੁਰੂ ਦਾ ਨਾਮ ਸਿਮਰਨ ਕਰ, ਬੰਦਗੀ ਵਿੱਚ ਜੁੜ ਜਾ, ਅਜ਼ਰ ਅਮਰ ਪਰਮਾਤਮਾ ਨਾਲ ਜੁੜ ਜਾ। ਨਾ ਉਹ ਮਰਤਾ ਨਾ ਹਮ ਮਰਿਆ, ਨਾ ਉਹ ਡਰਤਾ ਨਾ ਹਮ ਡਰਿਆ, ਨਾ ਉਹ ਨਿਰਧਨ ਨਾ ਹਮ ਭੁੱਖੇ, ਨਾ ਉਸ ਦੁੱਖ ਨਾ ਹਮ ਕੋ ਦੁੱਖੇ। ਅਵਰ ਨਾ ਕੋ ਮਾਰਨ ਵਾਰਾ, ਜੀਓ ਹਮਾਰਾ ਜੀਓ ਦੇਨ ਹਾਰਾ, ਨਾ ਉਹ ਨਿਰਧਨ। ਦੇਖੋ ਵਾਹਿਗੁਰੂ ਵੀ ਨਿਰਧਨ ਨਹੀਂ, ਜਿਹੜਾ ਉਸ ਨਾਲ ਜੁੜ ਗਿਆ ਉਹਨੂੰ ਵੀ ਗਰੀਬੀ ਨਹੀਂ। ਉਹ ਵੀ ਨਹੀਂ ਮਰਦਾ ਜਿਹੜਾ ਵਾਹਿਗੁਰੂ ਨਾਲ ਜੁੜ ਗਿਆ, ਉਹ ਵੀ ਨਹੀਂ ਮਰਦਾ। ਉਹ ਵੀ ਨਹੀਂ ਜਨਮਦਾ ਜਿਹੜਾ ਵਾਹਿਗੁਰੂ ਨਾਲ ਜੁੜ ਗਿਆ, ਉਹ ਵੀ ਨਹੀਂ ਜਨਮਦਾ। ਸੋ ਗੁਰੂ ਬਖਸ਼ਿਸ਼ ਕਰਨ, ਅਸੀਂ ਉਸ ਵਾਹਿਗੁਰੂ ਜੀ ਦੀ ਚਰਨ ਸ਼ਰਨ ਦੇ ਨਾਲ ਜੁੜ ਜਾਈਏ ਅਤੇ ਆਪਣਾ ਆਪਾ ਲੋਕ ਪ੍ਰਲੋਕ ਸਹਿਲਾ ਕਰ ਸਕੀਏ ਜੀ। ਤੋ ਅੱਜ ਦੇ ਸਮੁੱਚੇ ਸ਼ਬਦ ਵਿੱਚ ਸਤਿਗੁਰਾਂ ਨੇ ਸਾਨੂੰ ਜੋ ਪ੍ਰੇਰਣਾ ਦਿੱਤੀ ਹੈ, ਮੈਂ ਸਮੁੱਚਾ ਭਾਵ ਆਪ ਜੀ ਨਾਲ ਇੱਕ ਵਾਰੀ ਫਿਰ ਸਾਂਝਾ ਕਰ ਲਵਾਂ। ਇੱਕ ਤੇ ਵੰਦਨਾ ਕਰਨੀ, ਨਮਸਕਾਰ ਕਰਨੀ, ਆਪਣਾ ਹੰਕਾਰ ਛੱਡਣਾ। ਸਭ ਤੋਂ ਪਹਿਲਾਂ ਸਤਿਗੁਰਾਂ ਨੇ ਇੱਥੋਂ ਗੱਲ ਆਰੰਭ ਕੀਤੀ ਹੈ, ਬਾਹਰੋਂ ਸਰੀਰਕ ਤੌਰ ਤੇ ਵੀ ਵਾਹਿਗੁਰੂ ਅੱਗੇ ਝੁਕੀਏ, ਅੰਦਰੋਂ ਮਾਨਸਿਕ ਤੌਰ ਤੇ ਵੀ ਆਪਣਾ ਹੰਕਾਰ ਛੱਡ ਕੇ ਉਸ ਅੱਗੇ ਝੁਕੀਏ। ਇਹ ਪਹਿਲਾ ਕਦਮ ਹੈ ਸਾਡਾ। ਉਸ ਤੋਂ ਅਗਲਾ ਕਦਮ ਹੈ ਕਿ ਅਸੀਂ ਵਾਹਿਗੁਰੂ ਦਾ ਨਾਮ ਸਿਮਰਨ ਕਰਕੇ ਆਪਣੇ ਸਾਰੇ ਪਾਪ ਖਤਮ ਕਰੀਏ ਤੇ ਆਪਣੇ ਅੰਦਰ ਸ਼ੁਭ ਗੁਣਾਂ ਦੇ ਧਾਰਨੀ ਬਣ ਕੇ ਵਾਹਿਗੁਰੂ ਜੀ ਦੀ ਚਰਨ ਸ਼ਰਨ ਦੇ ਨਾਲ ਐਸਾ ਇੱਕਮਿਕ ਹੋ ਕੇ, ਇੱਕ ਮਨ ਹੋ ਕੇ ਨਾਮ ਜਪੀਏ ਕਿ ਆਪਣਾ ਆਪਣਾ ਅਸੀਂ ਲੋਕ ਪ੍ਰਲੋਕ ਸਹਿਲਾ ਕਰ ਸਕੀਏ, ਜ਼ਿੰਦਗੀ ਆਨੰਦਦਾਇਕ ਬਣ ਜਾਏ। ਇਤਨੀ ਮੈਂ ਅਰਜ਼ ਕਰਨ ਲੱਗਾ, ਜੇ ਸੱਚਮੁੱਚ ਅੰਦਰਲੀ ਸੁਰਤ ਨਾਮ ਜਪੇਗੀ ਤਾਂ ਹੀ ਜ਼ਿੰਦਗੀ ਵਿੱਚ ਸਾਰੇ ਸੁੱਖ ਝੋਲੀ ਵਿੱਚ ਪੈਣਗੇ। ਇਹ ਬਾਹਰ ਦੀ ਕੋਈ ਬਨਾਵਟੀ ਗੱਲ ਨਹੀਂ, ਸਾਡੇ ਧਰਮ ਦੀ ਜ਼ਿੰਦਗੀ ਅੰਦਰੋਂ ਧਰਮੀ ਹੋਣੀ ਚਾਹੀਦੀ ਹੈ, ਨਹੀਂ ਤੇ ਹਾਲਤ ਇਹੋ ਜਿਹੀ ਰਹਿ ਜਾਏਗੀ। ਇੱਕ ਬੱਚੇ ਨੇ ਨਾ ਅਖਬਾਰ ਵਿੱਚ ਬ੍ਰੈਡ ਦੀ ਮਸ਼ਹੂਰੀ ਦੇਖੀ, ਬੱਚਾ ਸੀਗਾ, ਬ੍ਰੈਡ ਦਾ ਪੀਸ ਨਾ ਅਖਬਾਰ ਵਾਲੇ ਨੇ ਕੱਢ ਕੇ ਦਿਖਾਇਆ ਹੋਇਆ ਬ੍ਰੈਡ ਚੋਂ। ਉਸਨੇ ਕੀਤਾ ਕਿ ਕਾਗਜ਼ ਉਤਨਾ ਕਿ ਨਾ ਬ੍ਰੈਡ ਵਾਲਾ ਕੱਟਿਆ ਤੇ ਚੂਹੇ ਫੜਨ ਵਾਲੇ ਪਿੰਜਰੇ ਵਿੱਚ ਨਾ ਬ੍ਰੈਡ ਦਾ ਪੀਸ ਲਗਾ ਦਿੱਤਾ, ਵੀ ਚੂਹੇ ਨੂੰ ਕੀ ਪਤਾ ਲੱਗਣਾ ਵੀ ਬ੍ਰੈਡ ਅਸਲੀ ਹੈ ਕਿ ਨਕਲੀ। ਪਰ ਗੱਲ ਜ਼ਰਾ ਧਿਆਨ ਚ ਰੱਖਿਓ, ਜਾਨਵਰਾਂ ਨੇ ਅੱਖ ਨਾਲ ਦੇਖ ਕੇ ਭੋਜਨ ਤੱਕ ਨਹੀਂ ਪਹੁੰਚਣਾ ਹੁੰਦਾ, ਇਹਨਾਂ ਦੀ ਸੁੰਘਣ ਸ਼ਕਤੀ ਬੜੀ ਪ੍ਰਬਲ ਹੁੰਦੀ। ਤੇ ਬਾਪੂ ਦੇਖਦਾ ਪਿਆ ਸੀ ਵੀ ਅਣਜਾਣ ਕਾਕੇ ਨੇ ਬ੍ਰੈਡ ਦਾ ਪੀਸ ਕੱਟ ਕੇ ਪਿੰਜਰੇ ਵਿੱਚ ਲਗਾਇਆ, ਤੇ ਜਦੋਂ ਦਿਨ ਚੜਿਆ ਨਾ ਤੇ ਬਾਪੂ ਨੇ ਕੀਤਾ ਕੀ ਸੀ, ਰਾਤੋ ਰਾਤ ਇੱਕ ਚੂਹਾ ਕਾਗਜ਼ ਦਾ ਕੱਟ ਕੇ ਪਿੰਜਰੇ ਵਿੱਚ ਫਸਾਇਆ ਹੋਇਆ ਸੀਗਾ। ਤੇ ਕਾਕਾ ਕਹਿਣ ਲੱਗਾ, ਪਾਪਾ ਇਹ ਚੂਹੇ ਦਾ ਪਿੰਜਰਾ, ਕਾਗਜ਼ ਦਾ ਪਿੰਜਰਾ, ਕਾਗਜ਼ ਦਾ ਪਿੰਜਰਾ ਚੂਹਾ ਕੱਟ ਕੇ ਨਾ ਕਾਗਜ਼ ਦਾ, ਉਹ ਵੇਖ ਕੇ ਕਾਕਾ ਕਹਿਣ ਲੱਗਾ, ਪਾਪਾ ਇਹ ਕਾਗਜ਼ ਦਾ ਚੂਹਾ ਪਿੰਜਰੇ ਵਿੱਚ ਫਸਿਆ। ਤੇ ਬਾਪੂ ਕਹਿਣ ਲੱਗਾ, ਬੇਟਾ ਜੇ ਕਾਗਜ਼ ਦੇ ਬ੍ਰੈਡ ਕੱਟ ਕੇ ਲਗਾਈਏ ਤੇ ਕਾਗਜ਼ ਦੇ ਚੂਹੇ ਫਸਣਗੇ, ਅਸਲੀ ਨਹੀਂ, ਧਿਆਨ ਚ ਰੱਖ ਲਿਓ। ਜੇ ਸਾਡਾ ਧਰਮ ਦਾ ਮਾਰਗ ਬਾਹਰੋਂ ਬਾਹਰੋਂ ਰਹਿ ਜਾਏਗਾ, ਬਨੌਟੀ ਬਨੌਟੀ ਰਹਿ ਜਾਏਗਾ, ਤੇ ਜਿੰਨੇ ਸੁੱਖ ਮਿਲਣਗੇ ਉਹ ਵੀ ਬਨੌਟੀ ਮਿਲਣਗੇ, ਅਸਲੀ ਨਹੀਂ। ਤੇ ਜੇ ਅੰਦਰੋਂ ਅਸਲੀ ਜ਼ਿੰਦਗੀ ਧਰਮ ਦੀ ਬਣ ਜਾਏਗੀ, ਨਾਮ ਸਿਮਰਨ ਭਰੀ, ਤੇ ਜ਼ਿੰਦਗੀ ਵਿੱਚ ਜੋ ਸੁੱਖ ਮਿਲਣਗੇ ਉਹ ਵੀ ਸੱਚ ਦੇ ਸੁੱਖ ਹੋਣਗੇ, ਸਦਾ ਕਾਇਮ ਰਹਿਣ ਵਾਲੇ ਸੁੱਖ ਹੋਣਗੇ। ਆਪੇ ਪੜ੍ਹਦੇ ਹੋ ਨਾ ਵੀ ਜੋ ਸੁੱਖ ਕੋ ਚਾਹੈ ਸਦਾ। ਕਦੀ ਕਦੀ ਸੁੱਖ ਚਾਹੁੰਦੇ ਹਾਂ ਕਿ ਸਦਾ ਨਹੀਂ ਸੁੱਖ ਚਾਹੁੰਦੇ ਹਾਂ, ਹਮੇਸ਼ ਸੁੱਖ ਬਣੇ ਰਹਿਣ ਹਮੇਸ਼। ਤੇ ਫਿਰ ਕੀ ਕਰਨਾ ਚਾਹੀਦਾ, ਸ਼ਰਨ ਰਾਮ ਕੀ ਲੇ ਕਹੁ ਨਾਨਕ ਸੁਣ ਰੇ ਮਨਾ ਦੁਰਲੱਭ ਮਨੁੱਖ ਦੇਹ। ਇਸ ਦੁਰਲੱਭ ਮਨੁੱਖਾ ਦੇਹ ਵਿੱਚ ਸਦਾ ਦਾ ਸੁੱਖ ਪ੍ਰਾਪਤ ਕਰਨ ਵਾਸਤੇ ਸ਼ਰਨਾਗਤ ਹੋ, ਨਾਮ ਜਪ, ਵਾਹਿਗੁਰੂ ਦਾ ਆਸਰਾ ਲੈ ਕਿ ਲੋਕ ਸਹੇਲਾ ਹੋ ਸਕੇ ਜੀ। ਇਹਨਾਂ ਅੱਖਰਾਂ ਨਾਲ ਸਮੂਹ ਗੁਰੂ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਕਹਿੰਦਿਆਂ ਹਾਰਦਿਕ ਧੰਨਵਾਦ, ਕੋਟਾਨਪੁਰ ਧੰਨਵਾਦ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜ਼ਰੂਰ ਪ੍ਰੇਰਣਾ ਲੈ ਕੇ ਜਾਇਓ, ਨਿਤਨੇਮ ਸਿਮਰਨ ਜ਼ਿੰਦਗੀ ਬਣ ਜਾਏ ਤਾਂ ਕਿ ਸਾਰੇ ਸੁੱਖਾਂ ਨਾਲ ਆਪਣਾ ਲੋਕ ਪਰਲੋਕ ਸਹੇਲਾ ਕਰ ਸਕੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨਾ, ਸਾਰੇ ਗੱਜ ਕੇ ਫਤਿਹ ਗਜਾਓ, ਤੇ ਕੱਲ ਫਿਰ ਇਸੇ ਤਰ੍ਹਾਂ ਗੁਰੂ ਦੇ ਚਰਨ ਛਰਨ ਵਿੱਚ ਸਮੇਂ ਨਾਲ ਪੁੱਜਣਾ ਕਿ ਬਸੰਤ ਜ਼ਿੰਦਗੀ ਦੀ ਕੀ ਹੈ। ਮੈਂ ਸੰਖੇਪ ਵਿੱਚ ਅਰਜ ਕਰਨ ਲੱਗਾ, ਬਸੰਤ ਦੇ ਪੰਜ ਸੰਬੰਧ ਨੇ, ਬਸੰਤ ਰਾਗ, ਬਸੰਤ ਰੁੱਤ, ਬਸੰਤ ਜੀਵਨ, ਬਸੰਤ ਥਾਂ ਤੇ ਬਸੰਤ ਪਰਮਾਤਮਾ। ਇਹਨਾਂ ਪੰਜਾਂ ਦੀ ਵਿਚਾਰ ਮੈਂ ਕੱਲ ਆਪ ਜੀ ਨਾਲ ਸਾਂਝੀ ਕਰ ਸਕਾਂ, ਸਮੇਂ ਨਾਲ ਪੁੱਜਣਾ ਜੀ। ਉਹ ਭੁੱਲਾਂ ਚੁੱਕਾਂ ਦੀ ਖਿਮਾ ਸਹਿਤ ਆਓ, ਸਾਰੇ ਗੱਜ ਕੇ ਫਤਿਹ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।